ਔਰ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਦੇ ਰਹੇ ਹਨ ਬੜੇ ਪ੍ਰੇਮ ਦੇ ਨਾਲ। ਐ ਮਿੱਤਰ ਜਨੋ, ਮੈਂ ਤੁਹਾਨੂੰ ਇੱਕ ਅਰਜ਼ ਇੱਕ ਬੇਨਤੀ ਕਰਦਾ ਹਾਂ। ਇਉਂ ਨਹੀਂ ਕਹਿ ਰਹੇ ਕਿ ਸਾਡਾ ਹੁਕਮ ਹੈ, ਬਲਕਿ ਬੇਨਤੀ ਰੂਪ ਦੇ ਵਿੱਚ ਕਹਿ ਰਹੇ ਹਨ। ਇਹ ਗੁਰੂ ਦੀ ਨਿਮਰਤਾ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਹ ਵੇਲਾ, ਇਹ ਅਵਸਰ ਭਾਵੇ ਮਨੁੱਖਾ ਜਨਮ, ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਹਿਤ ਕਬੀਰ ਜੀਤ ਕਹਿ ਹਾਰ, ਬਹੁ ਵਿਦ ਕਹਿਓ ਪੁਕਾਰ ਪੁਕਾਰ। ਵੇਲਾ ਤੋਂ ਭਾਵ ਮਨੁੱਖਾ ਜਨਮ, ਇਹ ਅਵਸਰ ਕਾਹਦੇ ਵਾਸਤੇ ਮਿਲਿਆ? ਭਗਤੀ ਔਰ ਸੇਵਾ ਦਾ ਲਾਹਾ ਖੱਟਣ ਵਾਸਤੇ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਸਤਿਗੁਰੂ ਜੀ ਹੋਰ ਸਪਸ਼ਟ ਕਰ ਰਹੇ ਹਨ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਤੋਂ ਭਾਵ ਵਾਰੀ, ਟਨ, ਇਹ ਤੈਨੂੰ ਵਾਰੀ ਮਿਲੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਸਤੇ। ਇੱਕ ਘੱਟ 84 ਲੱਖ ਜੀਆ ਜਾਣ ਦਾ ਚੱਕਰ ਕੱਟਣ ਤੋਂ ਬਾਅਦ ਵੀਰ ਮਾਨਸ ਜਨਮ ਦੁਰੰਭ ਹੈ। ਹੋਏ ਨਾ ਬਾਰਾ ਬਾਰ, ਜੋ ਬਨ ਫਲ ਪਾ ਕੇ ਭੋਵੇਂ ਗ੍ਰਹਿ ਬਹੁਰ ਨਾ ਲਾਗੈ ਡਾਰ। ਜਿਸ ਤਰ੍ਹਾਂ ਪੱਕਿਆ ਫਲ ਇੱਕ ਵਾਰ ਬਿਰਛ ਦੀ ਟਾਹਣੀ ਨਾਲ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ, ਫਿਰ ਉਸਨੂੰ ਵਾਪਸ ਦਰਖਤ ਦੀ ਸ਼ਾਖਾ ਨਾਲ ਨਹੀਂ ਜੋੜਿਆ ਜਾ ਸਕਦਾ। ਸੇਵਾ ਭਗਤੀ ਤੋਂ ਅਵੇਸਲੇ ਹੋ ਕੇ ਗਾਫਲਤਾਈ ਦੇ ਵਿੱਚ ਮਨੁੱਖਾ ਜਨਮ ਇੱਕ ਵਾਰ ਬਰਬਾਦ ਕਰ ਦਿੱਤਾ, ਫਿਰ ਇਹ ਅਵਸਰ ਚੁੱਕਿਆ ਮੁੜ ਕੇ ਹੱਥ ਨਹੀਂ ਆਵੇਗਾ, ਪਹਿਲੇ ਪਸ਼ਚਾਤਾਪ ਹੀ ਰਹਿ ਜਾਏਗਾ। ਜਿਸ ਕਰਕੇ ਭਗਤ ਕਬੀਰ ਜੀ ਕਥਨ ਕਰ ਰਹੇ ਹਨ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗ੍ਰਹਿ ਬਹੁਰ ਨਾ ਲਾਗੈ ਡਾਰ। ਸਾਧ ਸੰਗਤ ਸਿਆਣੇ ਬੰਦੇ ਜਿਹੜੀ ਵੀ ਉਹਨਾਂ ਦੇ ਪਾਸ ਅਪਰਚੁਨਿਟੀ, ਜਿਹੜਾ ਉਹਨਾਂ ਦੇ ਪਾਸ ਅਵਸਰ ਆਉਂਦਾ ਹੈ, ਉਸਨੂੰ ਖੁੰਝਣ ਨਹੀਂ ਦਿੰਦੇ। ਦੇਖਿਆ ਜਾਵੇ ਸਿਆਣਪ ਇਸੇ ਵਿੱਚ ਹੈ। ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਉਹ ਇਨਸਾਨ ਤਰੱਕੀ ਕਰਦੇ ਹਨ ਜਿਹੜੇ ਪ੍ਰਾਪਤ ਹੋਏ ਅਵਸਰਾਂ ਦਾ ਪੂਰਾ ਪੂਰਾ ਲਾਭ ਉਠਾ ਲੈਂਦੇ ਹਨ। ਕਈ ਵਾਰ ਇਨਸਾਨ ਨੂੰ ਅਵਸਰ ਮਿਲਦਾ ਹੈ ਪਰ ਅਵੇਸਲੇਪਣ ਦੇ ਵਿੱਚ ਉਸ ਅਵਸਰ ਤੋਂ ਖੁੰਝ ਜਾਂਦਾ ਹੈ, ਜਾਂ ਫਿਰ ਉਸਦਾ ਫਾਇਦਾ ਨਹੀਂ ਉਠਾਉਂਦਾ। ਫਿਰ ਨਤੀਜਾ, ਕਈ ਵਾਰ ਉਹ ਅਵਸਰ ਦੁਆਰਾ ਬਣਦਾ ਹੀ ਨਹੀਂ, ਮੁੜ ਕੇ ਹੱਥ ਹੀ ਨਹੀਂ ਆਉਂਦਾ। ਸਾਰ ਸੰਗਤ ਮਨੁੱਖਾ ਦੇ ਵੀ ਇੱਕ ਇਹੋ ਜਿਹਾ ਅਵਸਰ ਹੈ, ਜੇ ਇੱਕ ਵਾਰ ਇਸਨੂੰ ਗੁਆਤਾ, ਹੱਥੋਂ ਕੱਢ ਦਿੱਤਾ, ਇਹ ਅਵਸਰ ਮੁੜ ਕੇ ਨਹੀਂ ਮਿਲੇਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੈਨੂੰ ਵਾਰੀ ਇਹ ਟਰਨ ਮਿਲੀ ਹੈ, ਤੇਰੇ ਪਾਸ ਇਹ ਅਵਸਰ ਹੈ, ਇਹ ਅਪਰਚੁਨਿਟੀ ਹੈ, ਇਸ ਤੋਂ ਕੋਈ ਫਾਇਦਾ ਕੋਈ ਲਾਭ ਉਠਾ ਲੈ। ਭਗਤ ਕਬੀਰ ਜੀ ਇੱਕ ਥਾਂ ਤੇ ਹੋਰ ਕਥਨ ਕਰ ਰਹੇ ਹਨ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਕਿ ਮਨੁੱਖਾ ਦੇਹੀ ਮਿਲੀ ਤਾਂ ਹੈ ਗੁਰੂ ਦੀ ਸੇਵਾ ਔਰ ਭਗਤੀ ਦੀ ਕਮਾਈ ਕਰਨ ਵਾਸਤੇ। ਜੇ ਗੁਰੂ ਦੀ ਸੇਵਾ ਕੀਤੀ ਔਰ ਨਾਲ ਕੀਤੀ ਪਰਮੇਸ਼ਰ ਦੀ ਭਗਤੀ, ਫਿਰ ਸਮਝ ਕਿ ਮੈਨੂੰ ਮਨੁੱਖਾ ਜਨਮ ਮਿਲਿਆ ਹੈ। ਜੇ ਨਾ ਕੀਤੀ ਗੁਰੂ ਦੀ ਸੇਵਾ, ਨਾ ਕੀਤੀ ਪਰਮੇਸ਼ਰ ਦੀ ਭਗਤੀ, ਫਿਰ ਮਤ ਜਾਣ ਕਿ ਮੈਂ ਮਨੁੱਖਾ ਜਨਮ ਵਿੱਚ ਹਾਂ। ਇੱਕ ਖਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਾਣਾ, ਉਸਨੂੰ ਵਿਸਾਰ ਕੇ ਭਾਵੇਂ ਥੋੜਾ ਸਮਾਂ ਵੀ ਕਿਉਂ ਨਾ ਬਤੀਤ ਕੀਤਾ ਜਾਵੇ, ਉਹ ਸਾਰ ਸੰਗਤ ਉਹ ਹੀ ਸਮਾਂ ਵਿਅਰਥ ਹੈ। ਜੇ ਜ਼ਿੰਦਗੀ ਦਾ ਸਾਰਾ ਹੀ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਵੱਲ ਪਿੱਠ ਕਰਕੇ ਉਸਦੀ ਹਸਤੀ ਤੋਂ ਮੁਨਕਰ ਹੋ ਕੇ ਉਸਦੇ ਨਾਮ ਤੋਂ ਵਾਂਝੇ ਰਹਿ ਕੇ ਬਰਬਾਦ ਕਰ ਦਿੱਤਾ, ਫਿਰ ਸਮਝ ਲਓ ਵੀ ਮਾਨਕ ਤਨ ਧਾਰਿਆ ਹੀ ਵਿਅਰਥ ਹੈ। ਸੰਸਾਰ ਤੇ ਜਨਮ ਲੈਣ ਦਾ ਹੀ ਕੋਈ ਲਾਭ ਨਹੀਂ, ਤੂੰ ਤਾਂ ਸਮਝ ਕੇ ਮੈਨੂੰ ਸੰਸਾਰ ਤੇ ਜਨਮ ਮਿਲਿਆ, ਮੈਂ ਮਨੁੱਖਾ ਦੇ ਵਿੱਚ ਆਇਆ ਹਾਂ ਜਾਂ ਮੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ, ਜੇ ਗੁਰੂ ਦੀ ਸੇਵਾ ਔਰ ਭਗਤੀ ਦੀ ਕਮਾਈ ਕਰੇ, ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਇਸ ਨੂੰ ਤੇ ਦੇਵਤੇ ਵੀ ਤਰਸਦੇ ਹਨ। ਹੁਣ ਤੈਨੂੰ ਪ੍ਰਾਪਤ ਹੈ, ਇਹਦੇ ਸੰਬੰਧ ਕਰਕੇ ਹਰੀ ਦੀ ਸੇਵਾ ਭਾਵ ਉਸਦੇ ਨਾਮ ਦਾ ਸਿਮਰਨ ਕਰ। ਭਜੋ ਗੋਬਿੰਦ ਭੂਲ ਮਤ ਜਾਹੋ, ਬਸ ਇਹੋ ਹੀ ਲਾਹਾ ਹੈ ਇਸ ਮਨੁੱਖਾ ਜਨਮ ਦਾ, ਪਰਮੇਸ਼ਰ ਦਾ ਭਜਨ ਕਰਨਾ, ਹਮੇਸ਼ਾ ਵਾਸਤੇ ਇਸਨੂੰ ਯਾਦ ਰੱਖਣਾ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਇਹੋ ਤੇਰੀ ਬਾਰੀ ਐ ਗੋਬਿੰਦ ਮਿਲਣੇ ਦੀ, ਇਹੋ ਤੇਰੀ ਬਾਰੀ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ, ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ। ਗੋਬਿੰਦ ਮਿਲਣ ਦੀ ਇਹੋ ਤੇਰੀ ਵਾਰੀ ਐ, ਗੋਬਿੰਦ ਮਿਲਣ ਦੀ ਇਹੋ ਤੇਰੀ ਵਾਰੀ ਐ। ਸਾਰੇ ਸੰਗਤ ਕਿਵੇਂ ਇੱਕ ਵਾਰ ਮਨੁੱਖਾ ਜਨਮ ਬਰਬਾਦ ਗਿਆ, ਮੁੜ ਕੇ ਵੇਲਾ ਹੱਥ ਨਹੀਂ ਆਉਂਦਾ। ਇਸ ਨੂੰ ਸਮਝਣ ਵਾਸਤੇ ਇੱਕ ਦ੍ਰਿਸ਼ਟਾਂਤ ਹੈ। ਇੱਕ ਕਿਸੇ ਰਾਜੇ ਨੇ ਪਹਾੜੀ ਦੇ ਉੱਪਰ ਗੋਲ ਸ਼ਕਲ ਦਾ ਬੜਾ ਮਜ਼ਬੂਤ ਕਿਲ੍ਹਾ ਬਣਵਾਇਆ ਔਰ ਉਸ ਕਿਲ੍ਹੇ ਦੇ 84 ਦਰਵਾਜ਼ੇ ਰੱਖੇ। ਉਹਨਾਂ ਵਿੱਚੋਂ ਸਿਰਫ ਇੱਕ ਖੁੱਲਾ ਹੈ ਔਰ ਬਾਕੀ ਦੇ 83 ਨੇ ਬੰਦ। ਸਾਧ ਸੰਗਤ ਦੇਵ ਨੇਤ ਨਾਲ ਉਸ ਕਿਲ੍ਹੇ ਅੰਦਰ ਇਹ ਕੋਈ ਨੇਤਰਹੀਣ ਪੁਰਸ਼ ਅੰਨਾ ਆਦਮੀ ਪ੍ਰਵੇਸ਼ ਕਰ ਜਾਂਦਾ ਹੈ। ਉਸ ਕਿਲ੍ਹੇ ਅੰਦਰ ਚਲਿਆ ਤੇ ਗਿਆ ਪਰ ਹੁਣ ਬਾਹਰ ਨਹੀਂ ਆ ਸਕਦਾ। ਜਿਹੜੇ ਵੀ ਦਰਵਾਜ਼ੇ ਨੂੰ ਹੱਥ ਪਾਉਂਦਾ ਹੈ ਬੰਦ ਹੀ ਮਿਲਦਾ ਹੈ, ਅਗਲੇ ਦਰਵਾਜ਼ੇ ਨੂੰ ਹੱਥ ਲਾਉਂਦਾ ਹੈ ਉਹ ਵੀ ਬੰਦ ਮਿਲਦਾ ਹੈ। ਬੜਾ ਲੰਮਾ ਸਮਾਂ ਉਸ ਕਿਲ੍ਹੇ ਅੰਦਰ ਫਿਰਦਾ ਰਿਹਾ, ਕਦੀ ਅੱਗੇ ਲੰਘ ਜਾਂਦਾ ਹੈ, ਕਦੀ ਪਿੱਛੇ ਮੁੜਾਉਂਦਾ ਹੈ। ਜਦੋਂ ਬਾਹਰ ਨਾ ਆ ਸਕਿਆ ਇਸਨੇ ਉੱਚੀ ਉੱਚੀ ਪੁਕਾਰਨਾ ਸ਼ੁਰੂ ਕਰ ਦਿੱਤਾ ਵੀ ਕੋਈ ਰਹਿਮ ਦਿਲ ਮੇਰੀ ਆਵਾਜ਼ ਸੁਣਦਾ ਹੋਵੇ, ਮੈਂ ਇਸ ਕਿਲ੍ਹੇ ਅੰਦਰ ਕੈਦ ਹੋ ਗਿਆ, ਮੈਨੂੰ ਇਸ ਦੇ ਵਿੱਚੋਂ ਛੁੱਟਣ ਦਾ, ਇਸ ਕਿਲ੍ਹੇ ਵਿੱਚੋਂ ਬਾਹਰ ਆਉਣ ਦਾ ਕੋਈ ਉਪਾਅ ਦੱਸੇ। ਕਿਸੇ ਸਿਆਣੇ ਬੰਦੇ ਨੇ ਇਸ ਦੀ ਆਵਾਜ਼ ਸੁਣੀ, ਉਹ ਕਹਿਣ ਲੱਗਿਆ ਵੀ ਇਹ ਕਿਲ੍ਹਾ 84 ਦਰਵਾਜ਼ਿਆਂ ਵਾਲਾ ਹੈ, ਠੀਕ ਹੈ, ਭਾਵੇਂ ਬਾਕੀ ਦੇ ਤਮਾਮ ਬੰਦ ਹਨ ਪਰ ਇੱਕ ਜ਼ਰੂਰ ਖੁੱਲ੍ਹਾ ਹੈ, ਤੂੰ ਉਸ ਖੁੱਲ੍ਹੇ ਦਰਵਾਜ਼ੇ ਤਾਂ ਬਾਹਰ ਆ ਜਾ। ਇਹ ਕਹਿਣ ਲੱਗਾ ਵੀ ਮੈਂ ਤੇ ਦੇਖ ਨਹੀਂ ਸਕਦਾ, ਮੈਂ ਤੇ ਨੇਤਰਹੀਣ ਹਾਂ, ਜੇ ਮੈਨੂੰ ਦਰਵਾਜ਼ਾ ਦਿਸਦਾ ਹੁੰਦਾ ਮੈਂ ਹੁਣ ਦਾ ਕਿਲ੍ਹੇ ਤੋਂ ਬਾਹਰ ਆਇਆ ਹੁੰਦਾ। ਹੁਣ ਤੱਕ ਮੈਂ ਇਸ ਕਿਲ੍ਹੇ ਵਿੱਚ ਕੈਦ ਹੀ ਤਾਂ ਹਾਂ ਜੇ ਮੈਂ ਦਰਵਾਜ਼ਾ ਨਹੀਂ ਦੇਖ ਸਕਦਾ। ਉਹ ਸਿਆਣਾ ਬੰਦਾ ਸਮਝ ਗਿਆ, ਕਹਿਣ ਲੱਗਾ ਵੀ ਠੀਕ ਹੈ, ਜੇ ਤੇਰੇ ਅੱਖਾਂ ਨਹੀਂ ਹੱਥ ਤੇ ਜ਼ਰੂਰ ਹੋਣਗੇ, ਉਹ ਕਿਲ੍ਹੇ ਦੀ ਦੀਵਾਰ ਨੂੰ ਹੱਥ ਲਾ ਕੇ ਟੋਂਦਾ ਟੋਂਦਾ ਅੱਗੇ ਤੁਰੀ ਚੱਲ। ਕਿਲੇ ਦੇ 84 ਦਰਵਾਜ਼ੇ ਹਨ, ਇਹਨੂੰ ਜ਼ਿਆਦਾ ਤੋਂ ਜ਼ਿਆਦਾ 83 ਬੰਦ ਮਿਲਣਗੇ। ਜਦੋਂ ਖੁੱਲਾ ਦਰਵਾਜ਼ਾ ਆਵੇਗਾ ਬਾਹਰ ਲੰਘੇ ਆਈ। ਸਾਰਸੰਗ ਦੇ ਇਸ ਬੰਦੇ ਨੇ, ਇਸ ਨੇਤਰਹੀਣ ਪੁਰਸ਼ ਨੇ ਉਸੇ ਤਰ੍ਹਾਂ ਕੀਤਾ। ਦੀਵਾਰ ਨੂੰ ਹੱਥ ਲਾ ਲਿਆ, ਇੱਕ ਹੱਥ ਵਿੱਚ ਡੰਗੋਰੀ ਪਕੜੀ ਹੈ, ਦੂਸਰਾ ਹੱਥ ਦੀਵਾਰ ਨੂੰ ਲਾ ਰੱਖਿਆ ਹੈ। ਹੁਣ ਟੋਂਦਾ ਟੋਂਦਾ ਜਾ ਰਿਹਾ ਹੈ, ਨਾਲ ਗਿਣਤੀ ਕਰ ਰਿਹਾ ਵੀ ਕਿੰਨੇ ਦਰਵਾਜ਼ੇ ਲੰਘ ਗਏ ਹਨ। ਫਿਰ ਨੇਤ ਪਰਮੇਸ਼ਰ ਦੀ ਜਦੋਂ ਖੁੱਲਾ ਦਰਵਾਜ਼ਾ ਆਇਆ, ਇਸਦੇ ਸਿਰ ਵਿੱਚ ਖੁਰਕ ਹੋਣ ਲੱਗ ਪਈ। ਕੰਧ ਨਾਲ ਹੱਥ ਚੁੱਕ ਲਿਆ, ਸਿਰ ਵਿੱਚ ਖੁਰਕ ਕਰਨੀ ਸ਼ੁਰੂ ਕਰ ਦਿੱਤੀ। ਬਸ 4 ਕਦਮ ਦਾ ਦਰਵਾਜ਼ਾ ਸੀ, ਇਸਦੇ ਖੁਰਕ ਕਰਦਿਆਂ ਕਰਦਿਆਂ ਹੀ ਲੰਘ ਗਿਆ। ਫਿਰ ਦੀਵਾਰ ਨੂੰ ਹੱਥ ਲਾ ਲਿਆ, ਫਿਰ ਟੋਂਹਦਾ ਹੋਇਆ ਅੱਗੇ ਚੱਲਦਾ ਗਿਆ। ਹੁਣ ਦਰਵਾਜ਼ਿਆਂ ਦੀ ਗਿਣਤੀ ਤੇ 100 ਤੋਂ ਵੀ ਉੱਪਰ ਹੋ ਗਈ ਹੈ, ਪਰ ਅਜੇ ਵੀ ਇਸ ਨੂੰ ਸਾਰੇ ਬੰਦ ਹੀ ਮਿਲਦੇ ਹਨ। ਇਸਨੇ ਫਿਰ ਪੁਕਾਰਨਾ ਸ਼ੁਰੂ ਕਰ ਦਿੱਤਾ। ਉਸੇ ਬੰਦੇ ਨੇ ਫਿਰ ਬਾਹਰੋਂ ਆਵਾਜ਼ ਦਿੱਤੀ ਕਿ ਮੈਂ ਤੇ ਤੈਨੂੰ ਬੜਾ ਆਸਾਨ ਔਰ ਸਭ ਤੋਂ ਸ੍ਰੇਸ਼ਟ ਤਰੀਕਾ ਦੱਸਿਆ ਸੀ ਇਸ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ, ਤੈਂ ਮੇਰੀ ਗੱਲ ਨੂੰ ਫਾਲੋ ਨਹੀਂ ਕੀਤਾ, ਮੇਰੀ ਨਸੀਹਤ ਉੱਪਰ ਅਮਲ ਨਹੀਂ ਕੀਤਾ। ਇਹ ਨੇਤਰਹੀਣ ਪੁਰਸ਼ ਕਹਿਣ ਲੱਗਿਆ ਵੀ ਮੈਂ ਤੇ ਪੂਰੀ ਸਾਵਧਾਨੀ ਵਰਤੀ ਹੈ, ਇੱਕ ਹੱਥ ਵਿੱਚ ਮੇਰੀ ਡੰਗੋਰੀ ਹੈ, ਦੂਜਾ ਹੱਥ ਮੇਰਾ ਦੀਵਾਰ ਨੂੰ ਲੱਗਿਆ ਹੈ, ਮੈਂ ਤੇ ਹੁਣ ਤੱਕ ਦਰਵਾਜ਼ੇ ਵੀ ਗਿਣਦਾ ਰਿਹਾ ਹਾਂ। ਇਨ੍ਹਾਂ ਦੀ ਗਿਣਤੀ ਤੇ 84 ਇਹਨਾਂ ਨੂੰ ਕਿਤੇ ਜ਼ਿਆਦਾ ਹੋ ਗਈ ਹੈ, ਪਰ ਮੈਨੂੰ ਤੇ ਕੋਈ ਖੁੱਲ੍ਹਾ ਦਰਵਾਜ਼ਾ ਮਿਲਿਆ ਹੀ ਨਹੀਂ। ਉਹ ਬੰਦਾ ਫਿਰ ਕਹਿਣ ਲੱਗਾ ਵੀ ਦਰਵਾਜ਼ਾ ਤੇ ਜ਼ਰੂਰ ਇੱਕ ਖੁੱਲ੍ਹਾ ਹੈ, ਪਰ ਤੇਰੇ ਪਾਸੋਂ ਹੀ ਕੋਈ ਗਫਲਤ ਹੋਈ ਹੈ, ਤਾਂ ਹੀ ਕੋਈ ਅਣਗਹਿਲੀ ਵਰਤੀ ਹੈ। ਸਰ ਸੰਗਤ ਫਿਰ ਇਸ ਨੇਤਰਹੀਣ ਦੇ, ਇਸ ਅੰਧਲੇ ਪੁਰਸ਼ ਦੇ ਯਾਦ ਆਇਆ ਵੀ ਇੱਕ ਵਾਰ ਮੇਰੇ ਸਿਰ ਵਿੱਚ ਖੁਰਕ ਹੋਣ ਲੱਗੀ ਸੀ, ਮੈਂ ਦੀਵਾਰ ਨਾਲੋਂ ਹੱਥ ਚੁੱਕ ਕੇ ਸਿਰ ਵਿੱਚ ਖੁਰਕ ਕਰਨ ਲੱਗ ਪਿਆ, ਬਸ ਉਦੋਂ ਹੀ ਖੁੱਲ੍ਹਾ ਦਰਵਾਜ਼ਾ ਲੰਘ ਗਿਆ। ਸਾਰ ਸੰਗਤ ਤੇ ਸਮਝਾਉਣ ਵਾਸਤੇ ਸਿਰਫ ਇੱਕ ਦ੍ਰਿਸ਼ਟਾਂਤ ਮਾਤਰ ਹੈ, ਜਿਸਦਾ ਦਾ ਦ੍ਰਿਸ਼ਟਾਂਤ ਇਸ ਸੰਸਾਰ ਮਾਨੋ ਇੱਕ ਕਿਲ੍ਹਾ ਹੈ, ਜੋ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਾਜੀ ਹੈ। ਗੀਤਾ ਪਸਾਓ ਏਕੋ ਕਵਾਓ, ਇਸ ਤੇ ਹੋਏ ਲੱਖ ਦਰਿਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਰ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਕਰੋੜਾਂ ਹੀ ਬ੍ਰਹਿਮੰਡ ਸਾਜ ਦਿੱਤੇ ਨੇ ਆਪਣੇ ਕੋਈ ਸੰਕਲਪ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੇ। ਇਸ ਸੰਸਾਰ ਮਾਨੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਕਿਲ੍ਹਾ ਹੈ, ਔਰ ਜਿਹੜੀਆਂ ਨੇ ਇੱਕ ਘੱਟ 84 ਲੱਖ ਜੂਨੀਆਂ ਮਾਨਵਤਾ ਨੂੰ ਛੱਡ ਕੇ, ਉਹ ਮਾਨੋ ਇਸ ਸੰਸਾਰ ਰੂਪੀ ਕਿਲ੍ਹੇ ਦੇ ਐਸੇ ਦਰਵਾਜ਼ੇ ਨੇ ਜਿਨ੍ਹਾਂ ਦਰਵਾਜ਼ਿਆਂ ਚੋਂ ਨਿਕਲ ਕੇ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਅੰਦਰ ਪਹੁੰਚ ਸਕਦਾ ਹੈ, ਤਮਾਮ ਦੁੱਖਾਂ ਔਰ ਬੰਧਨਾਂ ਤੋਂ ਆਵਾਗਾਉਣ ਤੋਂ ਮੁਕਤ ਹੋ ਸਕਦਾ ਹੈ। ਸੰਸਾਰ ਕਿਲ੍ਹਾ ਹੈ, 84 ਲੱਖ ਜੂਨੀਆ ਇਸ ਕਿਲ੍ਹੇ ਦੇ ਦਰਵਾਜ਼ੇ ਨੇ, ਇਕੜ 84 ਲੱਖ ਇਹ ਦਰਵਾਜ਼ੇ ਤੇ ਮਾਨੋ ਬੰਦ ਹਨ, ਸਿਰਫ ਇੱਕ ਦਰਵਾਜ਼ਾ ਖੁੱਲ੍ਹਾ ਹੈ ਮਨੁੱਖਾ ਦੇਹ ਰੂਪੀ। ਇਸ ਮਨੁੱਖਾ ਦੇਹ ਦੇ ਸੰਬੰਧ ਕਰਕੇ ਜੀਵ ਭਗਤੀ ਔਰ ਸੇਵਾ ਕਰਕੇ ਇਸ ਸੰਸਾਰ ਤੋਂ ਨਜਾਤ ਜਾਂ ਮੁਕਤੀ ਹਾਸਲ ਕਰ ਸਕਦਾ ਹੈ, ਪਰ ਤਾਂ ਕਰੇਗਾ ਜਿਸ ਦਾ ਵਿਚਾਰ ਰੂਪੀ ਹੱਥ ਸਤਸੰਗਤ ਰੂਪੀ ਦੀਵਾਰ ਨਾਲ ਲੱਗਿਆ ਰਹੇਗਾ। ਪਰ ਜੇ ਵਿਕਾਰਾਂ ਦੀ ਖੁਰਕੀ ਹੁੰਦੀ ਰਹੀ, ਆਪਣੀ ਤਵੱਜੋ ਜੋ ਕੁਝ ਸਾਧ ਸੰਗਤ ਵਿੱਚ ਹੁੰਦਾ ਹੈ, ਜੋ ਕੁਝ ਉਥੋਂ ਮਿਲਦਾ ਹੈ, ਦੁਰਲਭੰ ਏਕ ਭਗਵਾਨ ਨਾਮੈ ਨਾਨਕ ਲੱਭਦਿਓ ਸਾਧ ਸੰਗ ਕਿਰਪਾ ਪ੍ਰਭੰ, ਜੋ ਕੁਝ ਸਾਧ ਸੰਗਤ ਵਿਚੋਂ ਲੱਭਦਾ ਹੈ ਉਥੋਂ ਪ੍ਰਾਪਤ ਹੁੰਦਾ ਹੈ, ਉਸ ਤਰਫ ਕੋਈ ਤਵੱਜੋ ਨਾ ਦਿੱਤੀ, ਨਾ ਦਿੱਤਾ ਧਿਆਨ, ਨਾ ਕੀਤੀ ਪਰਮੇਸ਼ਰ ਦੀ ਭਗਤੀ, ਉਸਦਾ ਨਾਮ ਨਾ ਜਪਿਆ, ਫਿਰ ਤੇ ਸਾਧ ਸੰਗਤ ਥੋੜੇ ਸਮੇਂ ਵਾਸਤੇ ਅਵਸਰ ਮਿਲਿਆ। ਵੈਸੇ ਕਲਯੁਗ ਦੇ ਸਮੇਂ ਜਿਹੜੇ ਉਮਰਾਂ ਦੇ ਐਸਟੀਮੇਟ ਮੰਨੇ ਨੇ ਉਹ 100 ਸਾਲ ਹੈ, ਪਰ 100 ਸਾਲ ਨੂੰ ਤੇ ਕੋਈ ਹਜ਼ਾਰਾਂ ਚੋਂ ਹੀ ਢੁਕਦਾ ਹੋਵੇਗਾ, ਨਹੀਂ ਤੇ ਕਿਸੇ ਦੀ ਉਮਰ 60 ਸਾਲ, ਕਿਸੇ ਦੀ 65, ਕਿਸੇ ਦੀ 70, 75, 80, ਤਕਰੀਬਨ ਜ਼ਿਆਦਾਤਰ ਇਸ ਦੌਰਾਨ ਹੀ 60 ਤੋਂ 80 ਦੇ ਦਰਮਿਆਨ ਦੇ ਵਿੱਚ ਹੀ ਸੰਸਾਰ ਤੋਂ ਅਕਾਲ ਚਲਾਣਾ ਕਰ ਜਾਂਦੇ। ਇਹ ਵੀ ਕੋਈ ਜ਼ਰੂਰੀ ਨਹੀਂ, ਨਾਲ ਕੀ ਪਤਾ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਦੀ ਮਿੱਟੀ ਦੀ ਮਡੋਲੀ ਵਿੱਚ ਭਾਵ ਸਰੀਰ ਵਿੱਚ ਕਿੰਨੇ ਕੁ ਸਵਾਸ ਪਾਏ ਨੇ, ਉਹਨੇ ਤੇ ਗਿਣਤੀ ਦੇ ਪਾ ਰੱਖੇ ਹਨ। ਗਣ ਘਾਲ ਦੇ ਸਭ ਦਿਵਸ ਸਾਸ ਨੇ ਵਡਨ ਕਟਨ ਤਿਲਸਾਰ, ਸਵਾਸ ਗਿਣ ਕੇ ਪਾਏ ਹਨ, ਰੋਜ਼ੀ ਤੋਲ ਕੇ ਦਿੱਤੀ ਹੈ, ਆਪਣੀ ਮਰਜ਼ੀ ਦੇ ਨਾਲ ਕੋਈ ਸਵਾਸ ਵੱਧ ਜਾਂ ਘੱਟ ਨਹੀਂ ਲੈ ਸਕਦਾ। ਕਿਸੇ ਦੀ ਸਵਾਸਾਂ ਦੀ ਪੂੰਜੀ ਬਚਪਨ ਦੇ ਵਿੱਚ ਵੀ ਖਤਮ ਹੋ ਜਾਂਦੀ ਹੈ, ਕਿਸੇ ਦੀ ਜਵਾਨੀ ਦੇ ਵਿੱਚ ਵੀ ਖਤਮ ਹੋ ਜਾਂਦੀ ਹੈ, ਔਰ ਕਿਸੇ ਦੀ ਬੁਢੇਪੇ ਵਿੱਚ ਜਾ ਕੇ ਖਤਮ ਹੁੰਦੀ ਹੈ। ਕਦੋਂ ਖਤਮ ਹੋ ਜਾਣੀ ਹੈ ਕੋਈ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ, ਬਲਕਿ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਤੇ ਇੱਥੋਂ ਤੱਕ ਫੁਰਮਾਨ ਕਰ ਰਹੇ ਹਨ। ਹਰ ਜਪਦਿਆਂ ਕਿਨ ਢਿੱਲ ਨਾ ਕੀ ਜਾਈ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਭ ਆਵੇ ਕੇ ਨਾ ਆਵੇ ਰਾਮ, ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ, ਸਵਾਸਾਂ ਦਾ ਭਰੋਸਾ ਕੋਈ ਨਾ, ਨਾਮ ਜਪਣ ਦੀ ਕਦੇ ਨਾ ਢਿੱਲ, ਸਵਾਸਾਂ ਦਾ ਭਰੋਸਾ ਕੋਈ ਨਾ, ਸਵਾਸਾਂ ਦਾ ਭਰੋਸਾ ਕੋਈ ਨਾ, ਨਾਮ ਜਪਣ ਦੀ ਕਦੇ ਨਾ ਢਿੱਲ, ਸਵਾਸਾਂ ਦਾ ਭਰੋਸਾ ਕੋਈ ਨਾ, ਭਰੋਸਾ ਕੋਈ ਨਾ, ਵਾਹ 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 ਸਵਾਸਾਂ ਦਾ ਬੋ ਕੋਈ ਨਾ ਭਰੋਸਾ ਕੋਈ ਨਾ ਨਾਮ ਜਪਣ ਦੀ ਕਦੇ ਨਾ ਠਿੱਲ ਸਵਾਸਾਂ ਦਾ ਭਰੋਸਾ ਕੋਈ ਨਾ ਕੋਈ ਭਰੋਸਾ ਨਹੀਂ ਕਿਸ ਦੀ ਸਵਾਸਾਂ ਦੀ ਪੂੰਜੀ ਕਿੱਥੇ ਜਾ ਕੇ ਖਤਮ ਹੋ ਜਾਣੀ ਹੈ ਨਹਿ ਬਾਰਿਕ ਨਹਿ ਜੋਬ ਨਹਿ ਨਹਿ ਬਿਰਧੀ ਕਿਛ ਬੰਦ ਉਹ ਬੇਰਾ ਨਹਿ ਬੂਝੀ ਹੈ ਜਬ ਆਏ ਪਰੈ ਜਮ ਬੰਦ ਹਾਂ ਸਰ ਸੰਗਤ ਸਵਾਸ ਇਸ ਮਿੱਟੀ ਦੀ ਮੜੋਲੀ ਵਿੱਚ ਗਿਣ ਕੇ ਪਾਏ ਹਨ ਕਿੰਨੇ ਕੁ ਪਾਏ ਨੇ ਕੋਈ ਨਹੀਂ ਜਾਣਦਾ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਹੈ ਜੇ ਆਪਣਾ ਵਿਚਾਰ ਰੂਪੀ ਹੱਥ ਸਾਧ ਸੰਗਤ ਰੂਪੀ ਦੀਵਾਰ ਨਾਲ ਜੋੜ ਕੇ ਰੱਖਿਆ ਜਾਵੇ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਹਰ ਦਮ ਹਰ ਪਲ ਅੰਦਰ ਬਣਾਈ ਰੱਖੀ ਜਾਵੇ ਔਰ ਵਿਚਾਰਾਂ ਦੀ ਖੁਰਕ ਤੋਂ ਰੱਖਿਆ ਜਾ ਬਲਕਿ ਵਿਕਾਰਾਂ ਦੀ ਖੁਰਕ ਤੋਂ ਰੱਖਿਆ ਜਾਵੇ ਬਚਾ ਸਾਰ ਸੰਗਤ ਫਿਰੇ ਜੀਵ ਸੁਚੇਤ ਰਹਿੰਦਾ ਸਾਵਧਾਨ ਰਹਿੰਦਾ ਇਸ ਮਨੁੱਖਾ ਦੇਹ ਦੇ ਸੰਬੰਧ ਕਰਕੇ ਤਮਾਮ ਦੁੱਖਾਂ ਔਰ ਬੰਧਨਾਂ ਤੋਂ ਨਜਾਤ ਜਾਂ ਮੁਕਤੀ ਹਾਸਲ ਕਰ ਲੈਂਦਾ ਹੈ ਪਰ ਜੇ ਸਾਧ ਸੰਗਤ ਰੂਪੀ ਦੀਵਾਰ ਵੱਲ ਪਿੱਠ ਕਰ ਲਈ ਆਪਣਾ ਵਿਚਾਰ ਰੂਪੀ ਹੱਥ ਉਠਾ ਲਿਆ ਵਿਕਾਰਾਂ ਵਿੱਚ ਖਚਤ ਹੋ ਗਿਆ ਫਿਰ ਸਾਧ ਸੰਗਤ ਤੇ ਮਾਨਵਤਾ ਨੂੰ ਧਾਰਿਆ ਵਿਅਰਥ ਚਲਿਆ ਜਾਏਗਾ ਜਿਸ ਤਰ੍ਹਾਂ ਉਹ ਦ੍ਰਿਸ਼ਟਾਂਤ ਦਰਵਾਜ਼ਾ ਲੰਘਣ ਨੂੰ ਕਿੰਨਾ ਕੁ ਵਕਤ ਲੱਗਿਆ ਸਿਰਫ ਚਾਰ ਕਦਮ ਦਾ ਦਰਵਾਜ਼ਾ ਸੀ ਇਸੇ ਤਰ੍ਹਾਂ ਮਨੁੱਖਾ ਜਨਮ ਨੂੰ ਕਿੰਨੇ ਕੁ ਸਮੇਂ ਵਾਸਤੇ ਪ੍ਰਾਪਤ ਹੋਇਆ ਭਾਵੇਂ ਕਲਯੁਗ ਦੇ ਸਮੇਂ ਵਿੱਚ ਉਮਰ 100 ਸਾਲ ਦੀ ਮੰਨੀ ਹੈ ਪਰ ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਹੈ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿਸੇ ਵੀ ਸਵਾਸ ਦਾ ਭਰੋਸਾ ਨਹੀਂ ਇਹ ਆਖਰੀ ਹੈ ਜਾਂ ਇਸ ਤੋਂ ਬਾਅਦ ਹੋਰ ਵੀ ਆਉਣਾ ਹੈ ਹਮ ਆਦਮੀ ਹਾਂ ਇੱਕ ਦਮੀ ਕਿਉਂਕਿ ਜਿੰਨੀ ਦੇਰ ਤੱਕ ਦਮ ਆਉਂਦਾ ਹੈ ਉਨੀ ਦੇਰ ਹੀ ਆਦਮੀ ਹੈ ਦਮ ਨਾ ਆਵੇ ਇਹ ਆਦਮੀ ਨਹੀਂ ਰਹਿੰਦਾ ਬਲਕਿ ਖਾਕ ਬਣ ਜਾਂਦਾ ਹੈ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵੋ ਜਾ ਕੈ ਜੀ ਪ੍ਰਾਣਾ ਹੁਣ ਸਾਧ ਸੰਗਤ ਜੇ ਇੱਕ ਵਾਰ ਇਹ ਮਨੁੱਖਾ ਦੇ ਜੋ ਪਰਮੇਸ਼ਰ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਮਾਨਵ ਤਨ ਦੀ ਆਯੂ ਬਖਸ਼ੀ ਹੈ ਜਿਤਨਾ ਕੁ ਸਮਾਂ ਮਿਲਿਆ ਜੇ ਉਸ ਸਮੇਂ ਦੌਰਾਨ ਆਪਣਾ ਮੁਕਤੀ ਰੂਪੀ ਕਾਰਜ ਰਾਸ ਨਾ ਕੀਤਾ ਬਲਕਿ ਵਿਕਾਰਾਂ ਵਿੱਚ ਹੀ ਖਚਤ ਰਿਹਾ ਫਿਰ ਤੇ ਇਸ ਜੀਵ ਦੀ ਵੀ ਉਹ ਹੀ ਦਸ਼ਾ ਹੈ। ਜਦੋਂ ਆਪਣੇ ਆਪ ਨੂੰ ਇਹ ਬੰਧਨ ਵਿੱਚ ਪਿਆ ਮਹਿਸੂਸ ਕਰਦਾ ਹੈ, ਸਾਰ ਸੰਗਤ ਫਿਰ ਪੁਕਾਰਦਾ ਹੈ। ਦਰਅਸਲ ਇਹ ਵੀ ਇਸ ਦੇ ਵੱਡੇ ਭਾਗਾਂ ਦੀ ਹੀ ਨਿਸ਼ਾਨੀ ਹੈ। ਇਸ ਗੱਲ ਦਾ ਅਹਿਸਾਸ ਹੋ ਜਾਣਾ ਕਿ ਮੈਂ ਇਸ ਬੰਧਨ ਵਿੱਚ ਪਿਆ ਹਾਂ, ਜਿਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੈਨੂੰ ਬੰਧਨ ਪਏ ਹਨ, ਉਹ ਛੁੱਟਣ ਵਾਸਤੇ ਵੀ ਕੋਈ ਯਤਨ ਕਰ ਸਕਦਾ ਹੈ। ਜਿਹਨੂੰ ਇਸ ਗੱਲ ਦਾ ਅਹਿਸਾਸ ਹੀ ਕੋਈ ਨਹੀਂ, ਜਿਸ ਤਰ੍ਹਾਂ ਆਮ ਕਹਾਵਤ ਹੈ ਕਦੇ ਗਿੱਦੜ ਡਿੱਗ ਪਿਆ ਟੋਏ ਵਿੱਚ, ਉਹ ਕਹਿਣ ਲੱਗਿਆ ਵੀ ਇਹ ਮਕਾਨ ਹੀ ਸਹੀ, ਆਪਣਾ ਟਿਕਾਣਾ ਹੀ ਇਸ ਟੋਏ ਨੂੰ ਬਣਾ ਲਿਆ। ਉਸਨੂੰ ਅਹਿਸਾਸ ਹੀ ਨਹੀਂ ਕਿ ਮੇਰੇ ਜੀਵਨ ਦਾ ਦਾਇਰਾ ਤੇ ਬਹੁਤ ਛੋਟਾ ਹੋ ਗਿਆ ਹੈ, ਮੈਂ ਤੇ ਕਿਸੇ ਬੰਧਨ ਵਿੱਚ ਪੈ ਗਿਆ ਹਾਂ। ਉਹ ਸਾਰ ਸੰਗਤ ਜੀਵ ਵੀ ਜਿਹੜਾ ਵਿਕਾਰਾਂ ਦੇ ਬੰਧਨ ਵਿੱਚ ਪਿਆ ਹੈ, ਜਿੰਨੀ ਦੇਰ ਤੇ ਇਹ ਹੈ ਅਵੇਸਲਾ, ਉਨੀ ਦੇਰ ਤੇ ਇਸ ਨੂੰ ਕੋਈ ਖਬਰ ਹੀ ਨਹੀਂ। ਮੁਸਨਹਾਰ ਪੰਚ ਬਟਵਾਰੇ, ਕਿਉਂਕਿ ਅਵਿਦਿਆ ਦੀ ਗਾਫਲਤਾ ਇਹਦੀ ਨੀਂਦ ਵਿੱਚ ਸੁੱਤਾ ਪਿਆ, ਪੰਜ ਵਿਕਾਰ ਇਸਦਾ ਆਤਮ ਧਨ ਲੁੱਟ ਰਹੇ ਹਨ। ਨੈਣ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ। ਵੈਸੇ ਤੇ ਇਹ ਸਾਰਾ ਜੀਵਨ ਹੀ ਸੁੱਤਾ ਰਹਿੰਦਾ ਹੈ, ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਸਭਨਾਂ ਨੂੰ ਸਤਿਗੁਰੂ ਜੀ ਸੁੱਤਿਆਂ ਵਿੱਚ ਹੀ ਸ਼ੁਮਾਰ ਕਰ ਰਹੇ। ਜਿਹੜੇ ਮਾਇਆ ਵਿੱਚ ਖਚਤ ਨੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਸਿਰਫ ਮਾਇਆ ਸੰਚਿਤ ਕਰਨਾ ਹੀ ਰੱਖਿਆ ਹੈ, ਉਹ ਤੇ ਪਏ ਨੇ ਸੁੱਤੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਪਰ ਦੂਸਰੇ ਪਾਸੇ ਜਿਹੜੇ ਕਰਦੇ ਨੇ ਪਰਮੇਸ਼ਰ ਦੇ ਨਾਮ ਦਾ ਜਾਪ, ਉਸਦੇ ਨਾਮ ਦਾ ਸਿਮਰਨ, ਉਨ੍ਹਾਂ ਨੂੰ ਸਤਿਗੁਰੂ ਜੀ ਨੇ ਜਾਗਦਿਆਂ ਵਿੱਚ ਸ਼ੁਮਾਰ ਕੀਤਾ। ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨ। ਹਾਂ, ਸਾਰ ਸੰਗਤ ਜੀਵ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਪਿਆ, ਇੰਦਰੇ ਸੁੱਤੇ ਪਏ ਹਨ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਸੋ ਆਪਣੀ ਲਹਿ। ਇਸ ਨੂੰ ਤੇ ਚੋਰ ਲੱਗੇ ਹੋਏ ਹਨ, ਠੱਗ ਇਸ ਦਾ ਪਿੱਛਾ ਕਰ ਰਹੇ ਹਨ। ਮੁਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠਗਹਾਰੇ, ਉਣ ਤੇ ਰੱਖ ਹੈ ਬਾਪ ਨਾ ਮਾਈ, ਉਣ ਤੇ ਰੱਖ ਹੈ ਮੀਤ ਨਾ ਪਾਈ। ਜਿਹੜੇ ਬਾਹਰ ਦੇ ਠੱਗ ਨੇ ਉਹਨਾਂ ਤੋਂ ਬਚਣ ਦੇ ਤੇ ਬੜੇ ਸਾਧਨ ਨੇ, ਪਰ ਜਿਹੜੇ ਅੰਦਰ ਦੇ ਠੱਗ ਨੇ, ਅੰਦਰ ਦੇ ਵਿਕਾਰ, ਉਹਨਾਂ ਤੋਂ ਕੋਈ ਨਹੀਂ ਬਚਾ ਸਕਦਾ। ਜਿੰਨੀ ਦੇਰ ਤੱਕ ਗੁਰੂ ਚਰਨਾਂ ਦਾ ਆਸਰਾ ਨਹੀਂ ਲਿਆ ਜਾਂ ਸਤਸੰਗਤ ਦੀ ਓਟ ਨਹੀਂ ਲਈ। ਮੁਸਨਹਾਰ ਪੰਚ ਬਟਵਾਰੇ, ਕਾਮ ਕ੍ਰੋਧ ਆਦਿਕ, ਸੋਨੇ ਨਗਰ ਪਰੇ ਠਗਹਾਰੇ, ਨਾ ਇਹਨਾਂ ਤੋਂ ਮਾਂ ਬਾਪ ਬਚਾ ਸਕਦੇ ਹਨ, ਨਾ ਭੈਣ ਭਰਾ ਹੋਰ ਸੰਬੰਧੀ ਬਚਾ ਸਕਦੇ ਹਨ। ਕਿਸੇ ਬੁੱਧੀ ਦੀ ਚਤੁਰਾਈ ਦੇ ਨਾਲ, ਕਿਸੇ ਅਕਲ, ਕਿਸੇ ਸਿਆਣਪ ਦੇ ਨਾਲ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਹੁਣ ਤੇ ਰੱਖ ਹੈ ਬਾਪ ਨਾ ਮਾਈ, ਉਣ ਤੇ ਰੱਖ ਹੈ ਮੀਤ ਨਾ ਭਾਈ, ਦਰਬ ਸਿਆਣਪ ਨਾ ਓਏ ਰਹੇ ਤੇ। ਦਰਬ ਤੋਂ ਭਾਵ ਧਨ, ਮਾਇਆ ਦੇ ਨਾਲ ਇਹਨਾਂ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ, ਸਿਆਣਪ ਦੇ ਨਾਲ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਗੁਰੂ ਦੀ ਮਤ ਧਾਰਨੀ ਇਹ ਜੁਦਾ ਗੱਲ ਹੈ, ਜਿਹੜੀ ਬੰਦੇ ਦੀ ਆਪਣੀ ਸਿਆਣਪ ਹੈ, ਆਪਣੇ ਮਨ ਦੀ ਮਤ ਹੈ, ਤੇ ਉਸ ਸਿਆਣਪ ਦੀ ਗੱਲ ਹੋ ਰਹੀ ਹੈ। ਦਰਬ ਸਿਆਣਪ ਨਾ ਓਏ ਰਹਤੇ, ਫਿਰ ਇਹ ਦੁਸ਼ਟ ਕਿਵੇਂ ਕਾਬੂ ਆਉਂਦੇ ਹਨ? ਕਦੋਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ ਹੈ ਜਾਂ ਕਿਸ ਤਰੀਕੇ ਸਾਧ ਸੰਗਤ ਜਦੋਂ ਇਸਦਾ ਵਿਚਾਰ ਰੂਪੀ ਹੱਥ ਸਾਧ ਸੰਗਤ ਰੂਪੀ ਦੀਵਾਰ ਨਾਲ ਲੱਗਿਆ ਹੋਵੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ, ਉਹ ਸਾਧ ਸੰਗਤ ਦੀ ਬਰਕਤ ਦੇ ਨਾਲ ਦੁਸ਼ਟ ਕਾਮ ਕ੍ਰੋਧ ਆਦਿਕ ਵਿਕਾਰ ਵਸ ਆ ਜਾਂਦੇ ਹਨ, ਇਹਨਾਂ ਉਪਰ ਕਾਬੂ, ਇਹਨਾਂ ਉਪਰ ਨਿਯੰਤਰਣ ਹੋ ਜਾਂਦਾ ਹੈ। ਉਹ ਤਾਂ ਤੇ ਇਸ ਮਾਨਵਤਨ ਦੀ ਸਫਲਤਾ ਵਾਸਤੇ ਸਾਧ ਸੰਗਤ ਲਾਜ਼ਮੀ ਹੈ। ਜਦੋਂ ਇਸ ਨੂੰ ਅਹਿਸਾਸ ਹੋ ਜਾਂਦਾ ਹੈ, ਇਹ ਪੁਕਾਰਦਾ ਹੈ ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਧ ਸੰਗਤ ਆਮ ਕਹਾਵਤ ਹੈ ਕਿ ਜਿੰਨੀ ਦੇਰ ਬੱਚਾ ਰੋਂਦਾ ਨਹੀਂ ਉਨੀ ਦੇਰ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਜਿੰਨੀ ਦੇਰ ਤੱਕ ਬੰਧਨਾਂ ਤੋਂ ਬਚਣ ਵਾਸਤੇ, ਇਹਨਾਂ ਤੋਂ ਛੁਟਕਾਰਾ ਪਾਉਣ ਲਈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਬੇਨਤੀ ਨਹੀਂ ਕੀਤੀ ਜਾਂਦੀ, ਉਨੀ ਦੇਰ ਇਹਨਾਂ ਤੋਂ ਛੁਟਕਾਰਾ ਪਾਇਆ ਵੀ ਨਹੀਂ ਜਾ ਸਕਦਾ। ਜਦੋਂ ਇਹ ਕੂਕਦਾ ਹੀ ਰਹੇਗਾ, ਪੁਕਾਰਦਾ ਹੀ ਰਹੇਗਾ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣਿਆ ਪੁਕਾਰ, ਕੀ ਕੂਕੇਗਾ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ, ਆਏ ਅਨਕ ਜਨਮ ਭਰਮ ਸਰਣੀ ਉਧਰ ਦੇ ਅੰਧ ਕੂਪ ਤੇ ਲਾਵੋ ਆਪਣੇ ਚਰਣੀ, ਲਾਵੋ ਆਪਣੇ ਚਰਣੀ ਜੀ ਹੁਣ ਲਾਵੋ ਜੀ ਹੁਣ ਲਾਵੋ, ਲਾਵੋ ਆਪਣੇ ਚਰਣੀ ਜੀ ਹੁਣ ਲਾਵੋ ਜੀ ਹੁਣ ਲਾਵੋ, ਕਰੇਗਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੁੰਡ ਦਹਿ ਦਿਸ ਭਰਮੇ ਥਕ ਆਏ ਪ੍ਰਭ ਕੀ ਸਾਮ, ਵੀ ਮਾੜੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ ਕਿਰਪਾ ਕਰਕੇ ਮੇਲੋ ਲਿਓ, ਮਾੜੇ ਕਰਮਾਂ ਨੇ ਵਿਛੋੜਿਆ ਤੇਰੇ ਹਾਂ ਕਿਰਪਾ ਕਰਕੇ ਮੇਲ ਲਿਓ, ਸੰਗਤ ਜਦੋਂ ਇਹ ਗੁਰੂ ਦੇ ਦਰ ਤੇ ਕੂਕਦਾ ਹੀ ਰਹੇਗਾ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਸਤੇ, ਫਿਰ ਜ਼ਰੂਰ ਸਤਿਗੁਰੂ ਜੀ ਕੋਈ ਜੁਗਤੀ ਕੋਈ ਢੰਗ ਤਰੀਕਾ ਦੱਸ ਦੇਣਗੇ ਇਸ ਨੂੰ ਆਵਾਗਾਵਣ ਦੇ ਚੱਕਰ ਤੋਂ ਮੁਕਤ ਕਰਨ ਵਾਸਤੇ। ਤੇ ਜਿਹੜਾ ਇਸਦਾ ਮਨੋਰਥ ਹੈ ਪ੍ਰਭੂ ਪ੍ਰਾਪਤੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੋ, ਤਾਂ ਸਿੱਧ ਹੋ ਸਕਦਾ ਹੈ ਜੇ ਗੁਰੂ ਦੀ ਨਸੀਹਤ ਉਪਰ ਅਮਲ ਕੀਤਾ ਜਾਵੇ। ਹਾਂ, ਤਾਂ ਤੇ ਸਾਰ ਸੰਗਤ ਸਾਨੂੰ ਸਤਿਗੁਰੂ ਜੀ ਬੜੇ ਪਿਆਰ ਨਾਲ ਉਪਦੇਸ਼ ਦੇ ਰਹੇ ਨੇ ਕਿ ਇਹ ਮਿੱਤਰ ਜਨੋ, ਇਹ ਗੁਰਸਿੱਖੋ, ਜਿਹੜਾ ਤੁਹਾਨੂੰ ਇਹ ਅਵਸਰ ਪ੍ਰਾਪਤ ਹੋਇਆ ਹੈ ਮਾਨੁਖ ਤਨ, ਇਸ ਦੀ ਸਫਲਤਾ ਤਾਂ ਹੈ ਜੇ ਇਸ ਦੇ ਸੰਬੰਧ ਕਰਕੇ ਭਗਤੀ ਔਰ ਸੇਵਾ ਦਾ ਲਾਹਾ ਖੱਟਿਆ ਜਾਵੇ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਇਸ ਵੇਲਾ ਇਸ ਅਵਸਰ ਤੋਂ ਲਾਭ ਉਠਾਉਣ ਵਾਸਤੇ ਭਗਤੀ ਔਰ ਸੇਵਾ ਵਿਚ ਪ੍ਰਵਿਰਤ ਹੋਵੋ, ਇਹਦੇ ਨਾਲ ਹੀ ਅੱਗੇ ਅਗੰਤ ਸਮਰ ਸਕਦਾ ਹੈ। ਇਹਾਂ ਖਾਟ ਚਲੋ ਹਰ ਲਾਹਾ, ਲਾਹਾ ਕੱਟਣਾ ਹੈ ਭਗਤੀ ਦਾ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਪਕੜੇ ਸਭ ਮੁਕਦੀ ਚੱਲੀ ਰਹਿਣ। ਲਾਹਾ ਕੱਟਣਾ ਹੈ ਸੇਵਾ ਦਾ, ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰ ਗਏ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈ ਹੈ। ਜੇ ਭਗਤੀ ਔਰ ਸੇਵਾ ਦਾ ਲਾਹਾ ਕੱਟਿਆ, ਗੁਰੂ ਦੀ ਸੇਵਾ ਕੀਤੀ ਔਰ ਭਗਤੀ ਕਮਾਈ, ਇਨਸਾਨ ਨੂੰ ਤਦ ਜਾਣ ਕਿ ਮੈਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ ਜਾਂ ਮੈਂ ਮਨੁੱਖਾ ਦੇਹੀ ਵਿਚ ਆਇਆ ਹਾਂ। ਜੇ ਤੂੰ ਸੇਵਾ ਔਰ ਭਗਤੀ ਵਿਚ ਪ੍ਰਵਿਰਤ ਨਹੀਂ ਹੋਇਆ, ਮਤ ਸਮਝ ਕੇ ਮੈਨੂੰ ਮਾਨੁਖ ਤਨ ਮਿਲਿਆ, ਫਿਰ ਤੇ ਇਉਂ ਹੀ ਜਾਣ ਕੇ ਸ਼ਕਲ ਤੇ ਮੇਰੀ ਹੈ ਇਨਸਾਨਾਂ ਵਾਲੀ, ਔਰ ਕਰਤੂਤਾਂ ਜਿਹੋ ਜਿਹੀਆਂ ਹੈ ਨਾ ਉਹ ਜਿਹਾ ਮੈਨੂੰ ਦਰਜਾ ਮਿਲ ਜਾਏਗਾ। ਜੇ ਕਰਤੂਤਾਂ ਨੇ ਪਸ਼ੂਆਂ ਵਾਲੀਆਂ, ਕਰਤੂਤ ਪਸ਼ੂ ਕੀ ਮਾਨਸ ਜਾਤ, ਫਿਰ ਤੈਨੂੰ ਦਰਜਾ ਬੰਦਿਆਂ ਦਾ ਨਹੀਂ ਬਲਕਿ ਕੁਕਰਾਂ ਦਾ ਹੀ ਪ੍ਰਾਪਤ ਹੋਵੇਗਾ, ਦਰਜਾ ਪਸ਼ੂਆਂ ਦਾ ਹੀ ਪ੍ਰਾਪਤ ਹੋਵੇਗਾ। ਆਵਣ ਆਏ ਸ੍ਰੇਸ਼ਟ ਮੈਂ ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁਝੈ ਜਾ ਕੇ ਭਾਗ ਮਥੋਰ। ਆਓ ਸਾਰ ਸੰਗਤ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਪੜੋ, ਫਿਰ ਅਰਦਾਸ ਵਿਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਕੇ ਫਿਰ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਅੱਜ ਇਸ ਦਿੱਲੀ ਸ਼ਹਿਰ ਦਾ, ਤੁਹਾਡੇ ਇਸ ਪੰਡਾਲ ਦਾ ਪਹਿਲਾ ਦੀਵਾਨ ਥੋੜੀ ਦੇਰ ਤੋਂ ਬਾਅਦ ਗੁਰੂ ਮਹਾਰਾਜ ਦੇ ਹੁਕਮਨਾਮੇ ਨਾਲ ਸੰਪੂਰਨ ਹੋ ਜਾਣਾ ਹੈ। ਬਾਕੀ 11 ਅਪ੍ਰੈਲ ਤੱਕ ਇਹ ਕਥਾ ਕੀਰਤਨ ਦਾ ਪ੍ਰਵਾਹ ਇਸੇ ਤਰ੍ਹਾਂ ਜਾਰੀ ਰਹਿਣਾ ਹੈ। ਆਉਣ ਵਾਲੇ ਦਿਨਾਂ ਵਿਚ ਵੀ ਆਪਨੇ ਵਕਤ ਸਿਰ ਸਤਿਗੁਰਾਂ ਦੇ ਸੱਚਖੰਡ ਦਰਬਾਰ ਵਿਚ ਪਹੁੰਚਣਾ ਹੈ, ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦਾ ਲਾਭ ਉਠਾ ਕੇ ਗੁਰੂ ਨਾਨਕ ਦੇ ਦਰੋਂ ਗੁਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ। ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਇ ਜੀ, ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ, ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਮੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਗੋਲਕ ਦੇ ਨਾ ਡੋਲ ਵਾਹਿਗੁਰੂ ਗੋਲਕ ਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ